ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ, ਵਿਸ਼ਾ ਹੈ ਧਰਮ ਪ੍ਰਚਾਰ। ਗੁਰਮੁਖ ਪਿਆਰੇ ਬਾਊ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 9 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 8ਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਨ ਕਰੀਏ। ਫੁੱਲ ਦਾ ਬੂਟਾ ਕੁਦਰਤ ਦੇ ਨਾਲ ਲਿਖੇ ਹੁਕਮ ਅਨੁਸਾਰ ਵੱਧਦਾ ਫੁੱਲਦਾ ਹੈ। ਜਦੋਂ ਫੁੱਲ ਲੱਗਣ ਲੱਗਦੇ ਹਨ ਤਾਂ ਪਹਿਲਾਂ ਨਿੱਕੀ ਜਿਹੀ ਡੋਡੀ ਲੱਗਦੀ ਹੈ, ਉਹ ਵੱਧਦੀ ਹੋਈ ਜਦ ਪੂਰੇ ਜੋਬਨ 'ਤੇ ਆਉਂਦੀ ਹੈ ਤਾਂ ਉਸ ਦੀਆਂ ਪੰਖੜੀਆਂ ਖੁੱਲ ਜਾਂਦੀਆਂ ਹਨ ਅਤੇ ਫੁੱਲ ਪੂਰਨ ਤੌਰ 'ਤੇ ਖਿੜ ਜਾਂਦਾ ਹੈ। ਉਸ ਫੁੱਲ ਵਿੱਚੋਂ ਮਹਿਕ, ਕੋਮਲਤਾ, ਸੁਹੱਪਣ, ਜੋਬਨ, ਨਵੀਨਤਾ, ਖੇੜਾ, ਜੀਵਨ, ਰੌਂ, ਰਸ, ਰੰਗ ਦੁਆਰਾ ਪ੍ਰਭੂ ਦੇ ਸੱਤ ਸੁਹਾਨ ਬਲਿਹਾਰੀ ਕੁਦਰਤ ਵਸਿਆ ਹੁਕਮ ਦੀ ਸੰਪੂਰਨਤਾ ਦਾ ਪ੍ਰਗਟਾਵਾ ਹੁੰਦਾ ਹੈ। ਫੁੱਲ ਦੀ ਇਸ ਉਦਾਹਰਣ ਤੋਂ ਹੇਠ ਲਿਖੇ ਕੁਦਰਤ ਦੇ ਨਿਯਮਾਂ ਦਾ ਗਿਆਨ ਹੁੰਦਾ ਹੈ। ਪਹਿਲਾ, ਬੂਟੇ ਦੇ ਉੱਗਣ ਤੋਂ ਫੁੱਲ ਖਿੜਨ ਤਾਈਂ ਜੀਵਨ ਦੀ ਸਾਰੀ ਕਿਰਿਆ ਦੇ ਪ੍ਰਗਟਾਵੇ ਲਈ ਅਸੂਲ ਤੇ ਸਮਾਂ ਨਿਯਤ ਹਨ। ਦੂਸਰਾ, ਇਸ ਦੇ ਨਾਲ ਲਿਖੇ ਹੁਕਮ ਅਨੁਸਾਰ ਇਸ ਨੂੰ ਮਾਂ ਰੂਪੀ ਧਰਤੀ ਵਿੱਚੋਂ ਲਗਾਤਾਰ ਜੀਵਨ ਰੌਂ ਮਿਲਦੀ ਰਹਿੰਦੀ ਹੈ ਤੇ ਇੱਕ ਸਾਰ ਉਸ ਦੇ ਰਗੋ ਰੇਸ਼ੇ ਵਿੱਚ ਓਤ ਪੋਤ ਵਰਤਦੀ ਰਹਿੰਦੀ ਹੈ। ਪਰ ਜਦੋਂ ਅਸੀਂ ਹਉਮੈ ਦੀ ਢੀਠਤਾਈ ਦੁਆਰਾ ਇਸ ਦੀ ਜੀਵਨ ਰਵਾਨਗੀ ਵਿੱਚ ਦਖਲ ਦਿੰਦੇ ਹਾਂ ਤਾਂ ਇਸ ਦੀ ਪ੍ਰਫੁੱਲਤਾ ਤੇ ਸੰਪੂਰਨਤਾ ਦੇ ਪ੍ਰਗਟਾਵੇ ਵਿੱਚ ਵਿਘਨ ਪਾ ਦਿੰਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਜੇਕਰ ਡੋਡੀ ਨੂੰ ਖਿੜਨ ਤੋਂ ਪਹਿਲਾਂ ਹੀ ਤੋੜ ਲਿਆ ਜਾਏ ਤਾਂ ਫੁੱਲਾਂ ਦੀ ਸਮੁੱਚੀ ਖੁਸ਼ਬੂ ਆਦਿ ਗੁਣਾਂ ਤੋਂ ਵਾਂਝੇ ਰਹਿੰਦੇ ਹਨ। ਤੀਸਰਾ, ਇਸ ਤਰ੍ਹਾਂ ਕੁਦਰਤ ਦੀ ਰਵਾਨਗੀ ਜਾਂ ਹੁਕਮ ਵਿੱਚ ਵਿਘਨ ਪਾਉਣਾ ਇਹ ਇਲਾਹੀ ਹੁਕਮ ਵਿੱਚ ਦਖਲ ਦੇਣਾ ਹੈ, ਕਹਿਰ ਹੈ, ਪਾਪ ਹੈ। ਹਾਂਜੀ, ਕੁਦਰਤ ਦੀ ਰਵਾਨਗੀ ਜਾਂ ਹੁਕਮ ਵਿੱਚ ਵਿਘਨ ਪਾਉਣਾ, ਇਲਾਹੀ ਹੁਕਮ ਵਿੱਚ ਦਖਲ ਦੇਣਾ ਕਹਿਰ ਹੈ, ਪਾਪ ਹੈ, ਜੋ ਕਿ ਅਸੀਂ ਜਾਣ ਬੁੱਝ ਕੇ ਜਾਂ ਅਪੋਲ ਹੀ ਕਰੀ ਜਾਂਦੇ ਹਾਂ। ਇਹ ਉਦਾਹਰਣ ਇਨਸਾਨਾਂ 'ਤੇ ਵੀ ਉਂ ਘਟਦੀ ਹੈ। ਇਨਸਾਨ ਦੇ ਆਤਮਕ ਜੀਵਨ ਦੇ ਵਧਣ, ਫੁੱਲਣ ਅਤੇ ਪ੍ਰਗਟਾਵੇ ਲਈ ਵੀ ਸਮੇਂ ਦੀ ਲੋੜ ਹੈ। ਇਹ ਸਮਾਂ ਨਿਯਤ ਨਹੀਂ, ਕਿਉਂਕਿ ਇਹ ਸਾਰੀ ਆਤਮਕ ਜਗਿਆਸਾ ਸਤਿਗੁਰੂ ਦੀ ਬਖਸ਼ਿਸ਼ ਨਦਰ ਕਰਮ ਦੀ ਖੇਲ ਹੈ। ਜਿਨ ਕੋ ਨਦਰ ਕਰਮ ਤਿਨਕਾਰ, ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਜੋਰ ਨ ਸੁਰਤੀ ਗਿਆਨ ਵਿਚਾਰ। ਅਸੀਂ ਕੁਝ ਸਮੇਂ ਲਈ ਪਾਠ ਪੂਜਾ ਧਾਰਮਿਕ ਕਰਮ ਕਿਰਿਆ ਦੀ ਕਾਲਣਾ ਕਾਲ ਕੇ ਉੱਚੇ ਸੁੱਚੇ ਅੰਤਰ ਆਤਮੇ ਇਲਾਹੀ ਨਤੀਜਿਆਂ ਲਈ ਬੇਸਬਰੇ ਤੇ ਕਾਲੇ ਪੈ ਜਾਂਦੇ ਹਾਂ ਤੇ ਨਿਰਾਸ਼ ਹੋ ਕੇ ਛਿੱਤੇ ਪੈ ਜਾਂਦੇ ਹਾਂ। ਆਤਮਕ ਪੰਧ ਵਿੱਚ ਬੇਸਬਰੀ, ਕਾਹਲ ਤੇ ਹਉਮੈ ਦੇ ਪ੍ਰਗਟਾਵੇ ਲਈ ਕੋਈ ਥਾਂ ਨਹੀਂ ਹੈ। ਹਾਂਜੀ, ਆਤਮਕ ਪੰਧ ਵਿੱਚ ਬੇਸਬਰੀ, ਕਾਹਲ ਤੇ ਹਉਮੈ ਦੇ ਪ੍ਰਗਟਾਵੇ ਲਈ ਕੋਈ ਥਾਂ ਨਹੀਂ ਹੈ। ਇਲਾਹੀ ਮਾਰਗ ਵਿੱਚ ਤਾਂ ਅਤਿਅੰਤ ਸਬਰ ਸਬੂਰੀ ਦੀ ਲੋੜ ਹੈ। ਜਤ ਪਹਾਰਾ ਤੀਰਜ ਸੁਨਿਆਰ, ਦਰਵੇਸਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਨ, ਸਿੱਧਕ ਸਬੂਰੀ ਸਾਧਕਾ, ਸਬਰ ਤੋਸਾ ਮਲਾਇਕਾ, ਦੀਦਾਰ ਪੂਰੇ ਪਾਇਸਾ ਥਾਉ ਨਾਹੀਂ ਖਾਏਕਾ। ਗੁਰਬਾਣੀ ਆਤਮਕ ਜਗਿਆਸੂਆਂ ਨੂੰ ਹੇਠ ਲਿਖੇ ਭਾਵਨਾ ਨਾਲ ਅਰਦਾਸ ਕਰਨੀ ਸਿਖਾਉਂਦੀ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਨਾਨਕ ਗਰੀਬ ਟੈ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ, ਹਾਰ ਪਰਿਓ ਸਵਾਮੀ ਕੈ ਦੁਆਰੇ, ਦੀਜੇ ਬੁੱਧ ਬਿਬੇਕਾ। ਹਾ ਹਾ ਪ੍ਰਭ ਰਾਖ ਲਿਹੋ, ਹਮ ਤੇ ਕਿਛੂ ਨਾ ਹੋਵੇ ਮੇਰੇ ਸਵਾਮੀ, ਕਰ ਕਿਰਪਾ ਆਪਣਾ ਨਾਮ ਦੇਹੋ। ਅਸਾਂ ਜ਼ੋਰ ਨਹੀਂ ਜੇ ਕਿਛ ਕਰ ਹਮ ਸਾਕੇ, ਜਿਉ ਪਾਵੇ ਤਿਵੇਂ ਬਖਸ਼। ਪਾਣੀ ਦੇ ਨਲਕੇ ਵਿੱਚ ਜਦ ਕੋਈ ਵਿਘਨ ਜਾਂ ਰੁਕਾਵਟ ਪੈ ਜਾਏ ਤਾਂ ਉਸ ਵਿੱਚੋਂ ਪਾਣੀ ਦਾ ਵੇਗ ਘੱਟ ਜਾਂ ਰੁਕ ਜਾਂਦਾ ਹੈ ਤੇ ਅਸੀਂ ਪਾਣੀ ਦੇ ਸੁੱਖਾਂ ਤੋਂ ਵਾਂਝੇ ਰਹਿੰਦੇ ਹਾਂ। ਇਸੇ ਤਰ੍ਹਾਂ ਹਜ਼ੂਰੀ ਸਿਮਰਨ ਵਿੱਚ ਵਿਘਨ ਪੈਣ ਕਰਕੇ ਅੰਤਰ ਆਤਮੀ ਇਲਾਹੀ ਮੰਡਲ ਦੇ ਖੂਟੇ ਵਿੱਚੋਂ ਮਨ ਜਾਂ ਹਿਰਦੇ ਵੱਲ ਇਲਾਹੀ ਜੀਵਨ ਰੋਂ ਸ਼ਬਦ ਨਾਮ ਦੇ ਵੇਗ ਵਿੱਚ ਰੁਕਾਵਟ ਪੈ ਜਾਂਦੀ ਹੈ। ਹਜ਼ੂਰੀ ਸਿਮਰਨ ਵਿੱਚ ਵਿਘਨ ਪੈਣ ਕਰਕੇ ਫਿਰ ਅਸੀਂ ਆਤਮਕ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਤੇ ਬਰਕਤਾਂ ਤੋਂ ਵਾਂਝੇ ਰਹਿੰਦੇ ਹਾਂ ਤੇ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਵਿੱਚ ਦੁਖੀ ਹੁੰਦੇ ਹਾਂ। ਸਾਡਾ ਮਾਨਸਿਕ ਤੇ ਆਤਮਕ ਜੀਵਨ ਸਾਡੇ ਖਿਆਲਾਂ ਨਿਸ਼ਚਿਆਂ ਤੇ ਸ਼ਰਧਾ ਭਾਵਨੀ ਤੇ ਨਿਰਭਰ ਹੈ, ਪਰ ਅਸੀਂ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੇ ਆਤਮਕ ਵਿਰਸੇ ਸ਼ਬਦ ਨਾਮ ਗੁਰਪ੍ਰਸਾਦ ਤੋਂ ਅਣਜਾਣ ਅਗਿਆਨ ਬੇਖਬਰ ਬੇਪਰਵਾਹ ਅਵੇਸਲੇ ਬੇਸੁਰੇ ਭਟਕੇ ਨਿਸ਼ਚੇਹੀਨ ਤੇ ਸ਼ਰਧਾਹੀਨ ਹੋ ਗਏ ਹਾਂ ਤੇ ਰੱਬੀ ਹੋਂਦ ਜਾਂ ਹਜ਼ੂਰੀ ਦੇ ਇਲਾਹੀ ਨਿੱਘ ਤੇ ਉਸਦੇ ਗੁਰਪ੍ਰਸਾਦ ਤੋਂ ਵਾਂਝੇ ਰਹਿੰਦੇ ਹਾਂ ਤੇ ਮਾਇਕੀ ਮੰਡਲ ਦੇ ਹਨੇਰ ਵਿੱਚ ਪੰਜਾਂ ਦੇ ਵਸ ਪੈ ਜਾਂਦੇ ਹਾਂ। ਇਹ ਵਿਘਨ ਜਾਂ ਰੁਕਾਵਟ ਕੋਈ ਬਾਰਮੁਖੀ ਦ੍ਰਿਸ਼ਟਮਾਨ ਠੁੱਲੀ ਚੀਜ਼ ਜਾਂ ਕਰਮ ਕਿਰਿਆ ਨਹੀਂ, ਬਲਕਿ ਇਹ ਸਾਡੇ ਹਿਰਦੇ ਵਿੱਚ ਆਤਮਕ ਨਿਸ਼ਚੇ ਜਾਂ ਸ਼ਰਧਾ ਭਾਵਨੀ ਦੀ ਘਾਟ ਜਾਂ ਅਨਹੋਂਦ ਹੈ। ਹਾਂਜੀ, ਇਹ ਵਿਘਨ ਇਹ ਰੁਕਾਵਟ ਕੋਈ ਬਾਹਰਲੇ ਬਾਰਮੁਖੀ ਦ੍ਰਿਸ਼ਟਮਾਨ ਠੁੱਲੀ ਚੀਜ਼ ਜਾਂ ਕਰਮ ਕਿਰਿਆ ਨਹੀਂ, ਬਲਕਿ ਸਾਡੇ ਹਿਰਦੇ ਵਿੱਚ ਆਤਮਕ ਨਿਸ਼ਚੇ ਜਾਂ ਸ਼ਰਧਾ ਭਾਵਨੀ ਦੀ ਘਾਟ ਜਾਂ ਅਨਹੋਂਦ ਹੀ ਹੈ। ਦੂਜੇ ਲਫ਼ਜ਼ਾਂ ਵਿੱਚ ਇਹ ਰੁਕਾਵਟ ਸਾਡੀ ਕੂੜੀ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਹੀ ਹੈ। ਇਹ ਭਰਮ ਦਾ ਹਨੇਰ ਰੱਬੀ ਪ੍ਰਕਾਸ਼ ਦੇ ਚਾਨਣ ਦੀ ਅਨਹੋਂਦ ਦਾ ਹੀ ਨਾਉਂ ਹੈ। ਜਿੱਥੇ ਚਾਨਣ ਹੈ ਉੱਥੇ ਹਨੇਰੇ ਦੀ ਅਨਹੋਂਦ ਨਹੀਂ ਹੋ ਸਕਦੀ। ਜਿੱਥੇ ਚਾਨਣ ਹੈ ਉੱਥੇ ਹਨੇਰੇ ਦੀ ਹੋਂਦ ਨਹੀਂ ਹੋ ਸਕਦੀ। ਜਿਉਂ ਜਿਉਂ ਮਾਇਆ ਦੇ ਭਰਮ ਭੁਲਾਵੇ ਦੀ ਅਗਿਆਨਤਾ ਕਾਰਨ ਸਾਡੇ ਮਨ ਵਿੱਚ ਰੱਬ ਦੀ ਹੋਂਦ, ਉਸਦੇ ਹੁਕਮ ਸ਼ਬਦ ਨਾਮ ਦੀ ਬਾਬਤ ਸ਼ੱਕ ਪੈਦਾ ਹੁੰਦਾ ਹੈ, ਨਿਸ਼ਚਾ ਡੋਲਦਾ ਹੈ, ਸ਼ਰਧਾ ਭਾਵਨੀ ਘਟਦੀ ਹੈ, ਭੁੱਲ ਵਾਪਰਦੀ ਹੈ, ਤਿਉਂ ਤਿਉਂ ਸਾਡੇ ਹਿਰਦੇ ਅੰਦਰ ਗੁਰਪ੍ਰਸਾਦ ਦੀ ਇਲਾਹੀ ਜੀਵਨ ਰੋਂ ਦਾ ਵੇਗ ਦਾ ਪ੍ਰਵਾਹ ਘਟਦਾ ਜਾਂਦਾ ਹੈ ਤੇ ਅਸੀਂ ਇਲਾਹੀ ਗੁਣਾਂ ਤੋਂ ਬਰਕਤਾਂ ਤੋਂ ਵਾਂਝੇ ਹੁੰਦੇ ਜਾਂਦੇ ਹਾਂ। ਇਸ ਤਰ੍ਹਾਂ ਰੱਬੀ ਹੋਂਦ ਤੋਂ ਅਸੀਂ ਬੇਸੁਰੇ ਬੇਮੁਖ ਬੇਪਰਵਾਹ ਟੀਠ ਮਟਰੋੜ ਨਾਸਤਕ ਅਗਿਆਨੀ ਤੇ ਮਨਮੁਖ ਹੋ ਕੇ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋਹ ਵਾਲਾ ਦੁਖੀ ਮਾਇਕੀ ਜੀਵਨ ਬਤੀਤ ਕਰਦੇ ਹਾਂ। ਜੇ ਮਾੜੀ ਮੋਟੀ ਓਪਰੀ ਜੀ ਸ਼ਰਧਾ ਹੁੰਦੀ ਵੀ ਹੈ ਉਹ ਵੀ ਪੰਜਾਂ ਦੇ ਭਾਂਤ ਭਾਂਤ ਦੇ ਚਲਿੱਤਰਾਂ ਮਨਮੋਹਣੇ ਚਮਤਕਾਰਾਂ ਜਾਂ ਧਾਰਨਕ ਰੂਪ ਦੀਆਂ ਭਿਅੰਕਰ ਧਮਕੀਆਂ ਚਿੰਤਾ ਫਿਕਰਾਂ ਈਰਖਾ ਦਵੈਤ ਕ੍ਰੋਧ ਵੈਰ ਵਿਰੋਧ ਨਫ਼ਰਤ ਝਗੜਿਆਂ ਆਦਿ ਨਾਲ ਫੌਰਨ ਛਾਈ ਮਾਈ ਹੋ ਕੇ ਉੱਡ ਪੁੱਟ ਜਾਂਦੀ ਹੈ। ਜੇ ਮਾੜੀ ਮੋਟੀ ਓਪਰੀ ਜੀ ਸ਼ਰਧਾ ਹੁੰਦੀ ਵੀ ਹੈ, ਉਦਾਹਰਣ ਦੇ ਤੌਰ ਤੇ ਜਦ ਕੋਈ ਔਕੜ ਆ ਪੈਂਦੀ ਹੈ ਤਾਂ ਇੱਕ ਪਾਸੇ ਤਾਂ ਅਸੀਂ ਅਖੰਡ ਪਾਠ ਸੁੱਖ ਕੇ ਅਰਦਾਸਾਂ ਕਰਾਉਂਦੇ ਹਾਂ। ਜਦੋਂ ਕੋਈ ਔਕੜ ਆ ਪੈਂਦੀ ਹੈ ਤਾਂ ਇੱਕ ਪਾਸੇ ਤਾਂ ਅਸੀਂ ਅਖੰਡ ਪਾਠ ਸੁੱਖ ਕੇ ਅਰਦਾਸਾਂ ਕਰਾਉਂਦੇ ਹਾਂ, ਦੂਜੇ ਪਾਸੇ ਦੁਨਿਆਵੀ ਅਫਸਰਾਂ ਦੀਆਂ ਸਿਫਾਰਿਸ਼ਾਂ ਪਵਾਉਂਦੇ ਹਾਂ, ਤੀਜੇ ਪਾਸੇ ਰਿਸ਼ਵਤ ਦਾ ਹਥਿਆਰ ਵੀ ਵਰਤ ਲੈਂਦੇ ਹਾਂ। ਇੱਥੇ ਹੀ ਬਸ ਨਹੀਂ, ਧਾਰਮਿਕ ਦੈਵੀ ਨਿਸ਼ਚਿਆਂ ਨੂੰ ਛਿੱਕੇ ਟੰਗ ਕੇ ਆਪਣੀਆਂ ਸਿਆਣਪਾਂ ਤੇ ਚਤਰਾਈਆਂ ਨਾਲ ਜਾਇਜ਼ ਨਜਾਇਜ਼ ਉਕਤੀਆਂ ਜੁਗਤੀਆਂ ਤੇ ਸਕੀਮਾਂ ਘੋਟਦੇ ਰਹਿੰਦੇ ਹਾਂ। ਸਾਡੀ ਮਾਨਸਿਕ ਗਿਰਾਵਟ ਤਾਂ ਇੱਥੋਂ ਤਾਈਂ ਵੱਧ ਗਈ ਹੈ ਕਿ ਨਿੱਕੀ ਜਿਹੀ ਫਜ਼ੂਲ ਗੱਲ ਲਈ ਵੀ ਝੂਠ ਬੋਲਣਾ ਤੇ ਕੂੜ ਕਮਾਉਣਾ ਸਾਡਾ ਸੁਭਾਅ ਹੀ ਬਣ ਗਿਆ ਹੈ। ਇਹ ਮਾਨਸਿਕ ਗਿਲਾਨੀ ਸਾਡੇ ਅੰਤਿਸ਼ਕਰਨ ਵਿੱਚ ਇਤਨੀ ਤਸਵਸ ਰਸ ਗਈ ਹੈ ਕਿ ਜੀਵਨ ਦਾ ਅੰਗ ਹੀ ਬਣ ਗਈ ਹੈ। ਹਾਸੋਹੀਣੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਕੂੜ ਨੂੰ ਹੀ ਜਾਇਜ਼ ਜਾਂ ਸੱਚ ਬਣਾਈ ਬੈਠੇ ਹਾਂ। ਇਸ ਕੂੜੇ ਖੇਲ ਅਖਾੜੇ ਵਿੱਚ ਇੱਕ ਦੂਸਰੇ ਤੋਂ ਵਧਣ ਲਈ ਹੀ ਸਾਰਾ ਜ਼ੋਰ ਲਈ ਜਾਂਦੇ ਹਾਂ। ਤੇ ਇਸ ਕੂੜੀ ਕਾਮਯਾਬੀ ਨਾਲ ਭਲੇ ਭਲੇਰੇ ਬਣ ਕੇ ਆਫਰੇ ਫਿਰਦੇ ਹਨ। ਗੁਰਬਾਣੀ ਵਿੱਚ ਸਾਡੀ ਇਸ ਦੁਰਦਸ਼ਾ ਦਾ ਨਕਸ਼ਾ ਇਉਂ ਖਿੱਚਿਆ ਹੈ। ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਕੂੜੇ ਨੇ ਉਹ ਲੱਗਾ ਵਿਸਰਿਆ ਕਰਤਾਰ। ਪੜੇ ਮਨਮੁਖ ਪਰ ਬਿਦ ਨਹੀਂ ਜਾਣਾ, ਨਾਮ ਨਾ ਬੂਝੇ ਭਰਮ ਭੁਲਾਨਾ, ਲੈ ਕੇ ਵੱਡੀ ਦੇਨ ਉਗਾਈ ਦੁਰਮਤ ਕਾ ਗਲਫਾਹਾ ਹੈ। ਇਸ ਕੂੜੇ ਡਰਾਮੇ ਅੰਦਰ ਜ਼ਬਰਦਸਤ ਨੀਵੇ ਮੁਕਾਬਲੇ ਵਿੱਚ ਸਿਰ ਤੋੜ ਦੌੜ ਲਗਾਈ ਹੋਈ ਹੈ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਰੱਬ ਦੀ ਰਚੀ ਹੋਈ ਸ਼੍ਰੋਮਣੀ ਇਨਸਾਨੀ ਜੂਨ ਹਉਮੈ ਦੇ ਦੀਰਘ ਰੋਗ ਨਾਲ ਮਾਨਸਿਕ ਗਿਲਾਨੀ ਵਿੱਚ ਇਤਨੀ ਗਰਕ ਹੋ ਚੁੱਕੀ ਹੈ ਕਿ ਚੰਗੇ ਮਾੜੇ, ਨੇਕੀ ਬਦੀ, ਝੂਠ ਸੱਚ ਨੂੰ ਪਹਿਚਾਨਣ ਜਾਂ ਮਹਿਸੂਸ ਕਰਨ ਤੋਂ ਵੀ ਟੀਠ ਹੋ ਗਈ ਹੈ। ਸਾਡੀ ਮਾਨਸਿਕ ਗਿਲਾਨੀ ਦਾ ਕਾਰਨ ਇਹ ਹੈ ਕਿ ਹਉਮੈ ਵਿੱਚੋਂ ਉਪਜੀ ਮੈਂ ਮੇਰੀ ਦੀ ਬੁਨਿਆਦ ਤ੍ਰੈਗੁਣੀ ਮਾਇਕੀ ਭਰਮ ਭੁਰਾਵੇ ਤੇ ਨਿਰਭਰ ਹੈ, ਜੋ ਕਿ ਬੁੱਧੀ ਦੇ ਦਾਇਰੇ ਤਾਈਂ ਸੀਮਤ ਹੈ। ਇਹ ਦਿਮਾਗੀ ਨਿਸ਼ਚੇ ਵੀ ਸਾਡੀ ਚੰਗੀ ਮਾੜੀ ਸੰਗਤ ਦੇ ਵਾਤਾਵਰਨ ਅਨੁਸਾਰ ਬਦਲਦੇ ਰਹਿੰਦੇ ਹਨ। ਇਸ ਲਈ ਸਾਡੇ ਨਿਸ਼ਚਿਆਂ ਜਾਂ ਸ਼ਰਧਾ ਭਾਵਨੀ ਦੀ ਕੋਈ ਪੱਕੀ ਅਟਲ ਸੱਚੀ ਸੁੱਚੀ ਬੁਨਿਆਦ ਨਹੀਂ ਹੈ। ਅਕਾਲ ਪੁਰਖ ਤੇ ਉਸਦੇ ਗੁਰ ਪ੍ਰਸਾਦ ਦਾ ਵਿਸ਼ਵਾਸ ਹੀ ਸਾਡੇ ਨਿਸ਼ਚੇ, ਭਰੋਸੇ ਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਹਾਂਜੀ, ਅਕਾਲ ਪੁਰਖ ਤੇ ਉਸਦੇ ਗੁਰ ਪ੍ਰਸਾਦ ਦਾ ਵਿਸ਼ਵਾਸ ਸਾਡੇ ਨਿਸ਼ਚੇ, ਭਰੋਸੇ ਤੇ ਸ਼ਰਧਾ ਭਾਵਨੀ ਦੀ ਸੱਚੀ ਸੁੱਚੀ ਅਟਲ ਬੁਨਿਆਦ ਹੈ। ਇਸ ਤੋਂ ਬਗੈਰ ਹੋਰ ਮਾਇਕੀ ਦਿਮਾਗੀ ਨਿਸ਼ਚੇ ਸਭ ਝੂਠੇ, ਫੋਕੇ, ਬੇਬੁਨਿਆਦ ਤੇ ਜੜਹੀਨ ਹਨ, ਜੋ ਕਿ ਬਦਲਦੇ ਰਹਿੰਦੇ ਹਨ। ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾਂ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਸ ਤਰ੍ਹਾਂ ਕੋਈ ਸ਼ਹਿਜ਼ਾਦਾ ਗਵਾਚ ਜਾਂ ਭੁੱਲ ਜਾਵੇ ਤਾਂ ਆਪਣੀ ਸ਼ਾਹੀ ਵਿਰਾਸਤ ਤੋਂ ਅਣਜਾਣ ਤੇ ਬੇਖਬਰ ਹੋ ਕੇ ਸ਼ਾਹੀ ਘਰਾਣੇ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ, ਉਸੇ ਤਰ੍ਹਾਂ ਅਸੀਂ ਆਪਣੀ ਇਲਾਹੀ ਵਿਰਾਸਤ ਤੋਂ ਅਣਜਾਣ ਤੇ ਭੁੱਲ ਵਿੱਚ ਹਾਂ ਤੇ ਅਗਨ ਸੋਕ ਸਾਗਰ ਵਿੱਚ ਗੋਤੇ ਖਾ ਖਾ ਕੇ ਦੁਖੀ ਹੋ ਰਹੇ ਹਾਂ। ਮਾਧਵੇ ਕਿਆ ਕਹੀਏ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ ਰਹਾਓ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਪਇਆ ਭਿਖਾਰੀ, ਅਛਤ ਰਾਜ ਬਿਛਰਤ ਦੁਖ ਪਾਇਆ, ਸੋਗਤ ਪਈ ਹਮਾਰੀ। ਇਸ ਭੁੱਲ ਨੂੰ ਮੁੜ ਯਾਦ ਵਿੱਚ ਬਦਲਣ ਲਈ ਤੇ ਆਤਮਕ ਅਨੁਭਵੀ ਗਿਆਨ ਨਾਲ ਆਪਣੀ ਇਲਾਹੀ ਵਿਰਾਸਤ ਨੂੰ ਬੁੱਝਣ, ਜਾਣਨ, ਪਹਿਚਾਨਣ ਲਈ ਗੁਰਬਾਣੀ ਵਿੱਚ ਬੜੇ ਸੌਖੇ ਨੁਸਖੇ ਦੱਸੇ ਗਏ ਹਨ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰ ਨਾਮ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਜਦੋਂ ਕਦੇ ਅਤਿਅੰਤ ਦੁਖੀ ਹੋ ਕੇ ਜੀਵ ਪੂਰਨ ਸ਼ਰਧਾ ਭਾਵਨੀ ਨਾਲ ਤਰਾ ਤਰਾ ਕਰਦਾ ਹੋਇਆ ਗੁਰੂ ਸ਼ਰਨੀ ਟੈ ਪੈਂਦਾ ਹੈ ਤਾਂ ਸਤਿਗੁਰੂ ਫੌਰਨ ਬਹੁੜਦਾ ਹੈ। ਹਾਂਜੀ, ਜਦੋਂ ਕਦੇ ਅਤਿਅੰਤ ਦੁਖੀ ਹੋ ਕੇ ਜੀਵ ਪੂਰਨ ਸ਼ਰਧਾ ਭਾਵਨੀ ਨਾਲ ਤਰਾ ਤਰਾ ਕਰਦਾ ਹੋਇਆ ਗੁਰੂ ਸ਼ਰਨੀ ਟੈ ਪੈਂਦਾ ਹੈ ਤਾਂ ਸਤਿਗੁਰੂ ਫੌਰਨ ਬਹੁੜਦਾ ਹੈ ਤੇ ਆਪਣੇ ਸਦ ਬਖਸ਼ਿੰਦ ਸਦਾ ਮਿਹਰਬਾਨ ਦਾ ਬਿਰਧ ਪਾਲਦਾ ਹੈ। ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ, ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿਦਲਿਆ ਨਾ ਜਾਈ। ਤੂੰ ਵਿਸਰੈ ਤਾਂ ਸਭ ਕੋ ਲਾਗੂ, ਚੀਤ ਆਵੈ ਤਾਂ ਸੇਵਾ। ਜੈਸੀ ਪਿਆਸ ਹੋਏ ਮਨ ਅੰਤਰ, ਤੈਸੋ ਜਲ ਦੇਵੈ ਪ੍ਰਕਾਰ। ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ। ਅਸਲ ਵਿੱਚ ਤ੍ਰੈਗੁਣੀ ਮਾਇਆ ਦੀ ਅਗਿਆਨਤਾ ਵਿੱਚ ਜੀਵ ਆਪਣੇ ਆਪ ਨੂੰ ਦੁਨੀਆ ਦੀ ਰਚਨਾ ਨੂੰ, ਕੁਦਰਤ ਨੂੰ, ਰੱਬ ਨੂੰ, ਰੱਬ ਦੇ ਹੁਕਮ ਨੂੰ, ਰੱਬ ਦੇ ਗੁਰ ਪ੍ਰਸਾਦ ਨੂੰ, ਰੱਬ ਦੇ ਪਿਆਰ ਨੂੰ, ਰੱਬ ਦੇ ਅਸਚਰਜ ਕੌਤਕਾਂ ਨੂੰ, ਰੱਬ ਦੇ ਜਲਵੇ ਨੂੰ, ਰੱਬ ਦੇ ਸ਼ਬਦ ਨੂੰ, ਰੱਬ ਦੇ ਨਾਮ ਨੂੰ, ਪਰਮਾਰਥ ਨੂੰ, ਧਰਮ ਨੂੰ ਸਮਝਣ, ਬੁੱਝਣ, ਚੀਨਣ, ਪਹਿਚਾਨਣ ਤੋਂ ਅਸਮਰਥ ਤੇ ਕੋਰਾ ਰਹਿੰਦਾ। ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਕ ਮੰਡਲ ਦੇ ਅਨੁਭਵੀ ਇਲਾਹੀ ਧਰਮ ਦਾ ਪ੍ਰਚਾਰ ਕਰਨਾ ਨਿਰਮੂਲ ਤੇ ਲਾਭਹੀਨ ਹੀ ਨਹੀਂ ਬਲਕਿ ਹਾਨੀਕਾਰਕ ਵੀ ਹੋ ਜਾਂਦਾ। ਹਉਮੈ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਆਤਮਕ ਮੰਡਲ ਦੇ ਅਨੁਭਵੀ ਇਲਾਹੀ ਧਰਮ ਦਾ ਪ੍ਰਚਾਰ ਕਰਨਾ ਨਿਰਮੂਲ ਤੇ ਲਾਭਹੀਨ ਨਹੀਂ ਬਲਕਿ ਹਾਨੀਕਾਰਕ ਵੀ ਹੋ ਜਾਂਦਾ। ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ। ਜੀਵ ਦੇ ਅੰਤਰ ਆਤਮੇ ਗੁਪਤ ਤੌਰ ਤੇ ਰਵ ਰਿਹਾ ਭਰਪੂਰ ਇਹ ਇਲਾਹੀ ਬਖਸ਼ਿਸ਼ ਤੇ ਜਲਵਾ, ਹਾਂਜੀ ਇਹ ਇਲਾਹੀ ਤੇ ਬਖਸ਼ਿਸ਼ ਜਲਵਾ ਹਰ ਇੱਕ ਜੀਵ ਦੇ ਅੰਤਰ ਆਤਮੇ ਗੁਪਤ ਤੌਰ ਤੇ ਰਵ ਰਿਹਾ ਭਰਪੂਰ ਹੈ। ਪਰ ਅਸੀਂ ਆਪਣੇ ਮਨ ਦੀ ਸ਼ਰਧਾ ਭਾਵਨੀ ਦੀ ਪ੍ਰਣਾਲੀ ਵਿੱਚ ਹਉਮੈ ਮੈਂ ਮੇਰੀ ਦੀ ਸ਼ਰਧਾਹੀਨ ਅਗਿਆਨਤਾ ਸਿਆਣਪਾਂ ਚਤਰਾਈਆਂ ਦੇ ਰੋੜਿਆਂ ਨਾਲ ਅੜਕੀਆਂ ਪਾ ਦਿੰਦੇ ਹਾਂ, ਜਿਸ ਦੇ ਕਾਰਨ ਅਸੀਂ ਸਾਰੀਆਂ ਇਲਾਹੀ ਬਖਸ਼ਿਸ਼ਾਂ, ਪ੍ਰੀਤ ਪ੍ਰੇਮ ਰਸ ਚਾਓ ਦੀਆਂ ਦਾਤਾਂ ਤੇ ਬਰਕਤਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਇਹ ਤਨ ਸਰਬ ਰਿਹਾ ਭਰਪੂਰ ਮਨਮੁਖ ਫਿਰੇ ਸੇ ਜਾਣੇ ਦੂਰ। ਫੁੱਲ ਆਪਣੇ ਸਮੇਂ ਸੋਮੇ ਧਰਤੀ ਤੋਂ ਨਾਲ ਲਿਖੇ ਹੁਕਮ ਅਨੁਸਾਰ ਜੀਵਨ ਰੋ ਇਲਾਹੀ ਗੁਣ ਪ੍ਰਾਪਤ ਕਰਦਾ ਹੋਇਆ ਉਪਜਦਾ ਵੱਧਦਾ ਪ੍ਰਫੁੱਲਤ ਹੁੰਦਾ ਹੋਇਆ ਜੋਬਨ ਪਿਆਰ ਖਿੱਚ ਦੁਆਰਾ ਆਪਣਾ ਆਪਾ ਵੰਡਦਾ, ਖਲੇਰਦਾ, ਦਾਨ ਕਰਦਾ, ਸੇਵਾ ਕਰਦਾ ਹੋਇਆ ਆਪਣੇ ਇਲਾਹੀ ਦਾਤੇ ਦੇ ਅਸਚਰਜ ਗੁਣਾਂ ਤੇ ਬਖਸ਼ਿਸ਼ਾਂ ਦਾ ਵਿਕਾਸ, ਪ੍ਰਕਾਸ਼, ਪ੍ਰਗਟਾਵਾ, ਇਸ਼ਤਿਹਾਰ, ਪ੍ਰਚਾਰ ਕਰਦਾ ਹੋਇਆ ਸਹਿਜੇ ਹੀ, ਅਣਜਾਣੇ ਹੀ, ਅਛੋਪ ਹੀ, ਅਣਡਿੱਠੇ ਹੀ, ਆਪ ਮੁਹਾਰੇ ਹੀ ਹੋਂ ਰਹਿਤ ਆਤਮ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਫੁੱਲ। ਪਰ ਅਸੀਂ ਹਉਮੈ ਦੇ ਭਰਮ ਭੁਲਾਵੇ ਵਿੱਚ ਇੰਨੇ ਗਲਤਾਨ ਤੇ ਗਵਾਚੇ ਹੋਏ ਹੋਏ ਹਾਂ ਕਿ ਕੁਦਰਤ ਦੇ ਖੇਲ ਅਖਾੜੇ ਦੇ ਅਸਚਰਜ ਬਿਸਮਾਦੀ ਕੌਤਕਾਂ ਨੂੰ ਸਮਝਣ, ਬੁੱਝਣ, ਚੀਨਣ, ਪਹਿਚਾਨਣ ਤੋਂ ਅਸਮਰਥ ਹਾਂ ਤੇ ਇਹਨਾਂ ਦੇ ਦਰਸ਼ਨਾਂ ਨਾਲ ਬਲਿਹਾਰੀ ਕੁਦਰਤ ਵਸਿਆ ਸਤ ਸੁਹਾਨ ਸਦਾ ਮਨਚਾਓ ਸਭ ਦੁਨੀਆ ਸੁਭਾਨ ਸੱਚ ਸਮਾਈਏ ਨਾਨਕ ਸੱਚ ਦਾ ਤਾਰ ਸਿਨਾਖਤ ਕੁਦਰਤੀ ਵਾਲੇ ਬਿਸਮਾਦੀ ਐਲਾਦ ਦੇ ਰਸ ਰੰਗ ਚਾਓ ਮਾਨਣ ਤੋਂ ਵਾਂਝੇ ਤੇ ਦੂਰ ਜਾ ਰਹੇ ਹਾਂ। ਐਨ ਇਸੇ ਤਰ੍ਹਾਂ ਆਤਮਕ ਜੀਵਨ ਵਾਲੇ ਅੰਤਰ ਆਤਮੇ ਜੁੜੇ ਹੋਏ ਇਨਸਾਨੀ ਸਰੂਪ ਵਿੱਚ ਇਲਾਹੀ ਫੁੱਲ ਗੁਰਮੁਖ ਪਿਆਰੇ ਤਤ ਜੋਗ ਕੋ ਬੇਤੇ ਹਰ ਜਨ ਭਗਤ ਸਾਧੂ ਸੰਤ ਪਰਉਪਕਾਰੀ ਬ੍ਰਹਮ ਗਿਆਨੀ ਮਹਾਂਪੁਰਖ ਖਾਲਸੇ ਸੰਸਾਰ ਉੱਤੇ ਅਲਿਪਤ ਆਤਮਕ ਜੀਵਨ ਬਤੀਤ ਕਰਦੇ ਹੋਏ ਪਰ ਉਪਕਾਰ ਉਮਾਹਾ ਦੀ ਪ੍ਰੇਰਣਾ ਤੇ ਹੁਕਮ ਅੰਦਰ ਇਲਾਹੀ ਗੁਣਾਂ ਦਾ ਪ੍ਰਕਾਸ਼ ਤੇ ਪ੍ਰਚਾਰ ਸਹਿਜੇ ਹੀ ਆਪ ਮੁਹਾਰੇ ਅਣਜਾਣੇ ਹੀ ਅਪੋਲ ਹੀ ਅਛੋਪ ਹੀ ਅਣਡਿੱਠੇ ਹੀ ਚੁੱਪ ਚੁਪੀਤੇ ਹੋਂ ਰਹਿਤ ਕਰ ਰਹੇ ਹਨ। ਇਹਨਾਂ ਨੂੰ ਹੋਂ ਤਾਰੀ ਲੋਕਾਂ ਵਾਂਗ ਪਰ ਉਪਕਾਰ ਜਾਂ ਪ੍ਰਚਾਰ ਕਰਨ ਦਾ ਬੁਖਾਰ ਨਹੀਂ ਚੜਿਆ ਹੋਇਆ। ਇਹ ਪੂਰਨ ਆਤਮਕ ਅਨੁਭਵੀ ਸੋਝੀ ਵਿੱਚ ਇਲਾਹੀ ਹੁਕਮ ਦੀ ਕਾਰ ਕਰਦੇ ਹਨ। ਹਾਂਜੀ ਇਹਨਾਂ ਨੂੰ ਹੋਂ ਤਾਰੀ ਲੋਕਾਂ ਵਾਂਗ ਪਰ ਉਪਕਾਰ ਜਾਂ ਪ੍ਰਚਾਰ ਕਰਨ ਦਾ ਬੁਖਾਰ ਨਹੀਂ ਚੜਿਆ ਹੁੰਦਾ। ਇਹ ਪੂਰਨ ਆਤਮਕ ਅਨੁਭਵੀ ਸੋਝੀ ਵਿੱਚ ਇਲਾਹੀ ਹੁਕਮ ਦੀ ਕਾਰ ਕਰਦੇ ਹਨ। ਇਹੋ ਜੇ ਉੱਚੇ ਸੁੱਚੇ ਜੀਵਨ ਵਾਲੇ ਤਤ ਜੋਗ ਕੇ ਬੇਤੇ ਗੁਰਮੁਖ ਪਿਆਰਿਆਂ ਗੁਰਸਿੱਖਾਂ ਪ੍ਰਤੀ ਹੀ ਗੁਰਬਾਣੀ ਵਿੱਚ ਇਉਂ ਸਲਾਘਾ ਕੀਤੀ ਗਈ ਹੈ। ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੇ। ਜਿਨ ਡਿਠਿਆ ਮਨ ਰਹਿ ਸੀਏ ਕਿਉਂ ਪਾਈਐ ਤਿਨ ਸੰਗ ਜੀਓ। ਸਾਡੀ ਵਿਦਿਅਕ ਪ੍ਰਣਾਲੀ ਵਿੱਚ ਯੋਗਤਾ ਅਨੁਸਾਰ ਹੀ ਅਧਿਆਪਕ ਪੜ੍ਹਾਈ ਕਰਾ ਸਕਦੇ ਹਨ। ਹੇਠਲੀਆਂ ਸ਼੍ਰੇਣੀਆਂ ਨੂੰ ਤਾਂ ਗ੍ਰੈਜੂਏਟ ਟੀਚਰ ਪੜ੍ਹਾ ਸਕਦੇ ਹਨ, ਪਰ ਕਾਲਜ ਦੀਆਂ ਉੱਚੀਆਂ ਕਲਾਸਾਂ ਨੂੰ ਸਿਰਫ PhD ਦੀ ਡਿਗਰੀ ਵਾਲੇ ਪ੍ਰੋਫੈਸਰ ਹੀ ਪੜ੍ਹਾ ਸਕਦੇ ਹਨ। PhD ਦੀ ਡਿਗਰੀ ਹਾਸਲ ਕਰਨ ਵਿੱਚ ਕਿਸੇ ਖਾਸ ਮਜ਼ਮੂਨ ਸਬਜੈਕਟ ਦੀ ਅੰਤਰੀਵ ਡੂੰਘੀ ਖੋਜ ਕਰਨੀ ਪੈਂਦੀ ਹੈ, ਰਿਸਰਚ ਕਰਨੀ ਪੈਂਦੀ ਹੈ। ਗ੍ਰੈਜੂਏਟ ਟੀਚਰ ਲਈ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਨਵਾਜਿਬ ਲਾਭਹੀਨ ਤੇ ਹਾਸੋਹੀਣੀ ਗੱਲ ਹੈ। PhD ਡਿਗਰੀ ਵਾਲੇ ਪ੍ਰੋਫੈਸਰਾਂ ਲਈ ਸਕੂਲਾਂ ਵਿੱਚ ਪੜ੍ਹਾਉਣਾ ਵਕਤ ਤੇ ਸ਼ਕਤੀ ਜ਼ਾਇਆ ਕਰਨੀ ਹੈ, ਵੇਸਟੇਜ ਆਫ ਟਾਈਮ ਐਂਡ ਐਨਰਜੀ ਹੈ। ਉੱਪਰਲੇ ਉਦਾਹਰਣਾਂ ਤੋਂ ਹੇਠ ਲਿਖੇ ਨੁਕਤੇ ਉੱਭਰ ਕੇ ਸਪਸ਼ਟ ਹੁੰਦੇ ਹਨ। ਪਹਿਲਾ, ਅਧਿਆਪਕ ਬਣਨ ਲਈ ਖੁਦ ਯੋਗਤਾ ਹਾਸਲ ਕਰਨੀ ਪੈਂਦੀ ਹੈ। ਦੂਸਰਾ, ਉੱਚੀਆਂ ਕਲਾਸਾਂ ਨੂੰ ਪੜ੍ਹਾਉਣ ਲਈ ਖੋਜ ਕਰਨੀ ਪੈਂਦੀ ਹੈ, ਰਿਸਰਚ ਕਰਨੀ ਪੈਂਦੀ ਹੈ। ਤੀਸਰਾ, ਬਗੈਰ ਯੋਗਤਾ ਪੜ੍ਹਾਉਣ ਜਾਂ ਪ੍ਰਚਾਰ ਕਰਨਾ ਨਵਾਜਿਬ ਲਾਭਹੀਨ ਕਰਤੱਵ ਹੈ। ਚੌਥਾ, ਫੁੱਲ ਖੁਦ ਖੁਸ਼ਬੋ ਨਾਲ ਭਰਪੂਰ ਹੋ ਕੇ ਹੀ ਖੁਸ਼ਬੋ ਵੰਡਦਾ ਹੈ। ਪੰਜਵਾਂ, ਬਾਰਮੁਖੀ ਦਿਮਾਗੀ ਗਿਆਨ ਹੋਰ ਹੈ ਤੇ ਅੰਤਰਮੁਖੀ ਅਨੁਭਵੀ ਗਿਆਨ ਬਿਲਕੁਲ ਹੋਰ ਹੈ। ਗੋਬਿੰਦ ਭਜਨ ਕੀ ਮਤ ਹੈ ਹੋਰਾ, ਵਰਮੀ ਮਾਰੀ ਸਾਪ ਨਾ ਮਰੀ, ਨਾਮ ਨਾ ਸੁਣੀ ਡੋਰਾ। ਛੇਵਾਂ, ਆਪ ਜਪੈ ਅਵਰੈ ਨਾਮ ਜਪਾਵੇ ਦੇ ਇਲਾਹੀ ਉਪਦੇਸ਼ ਵਿੱਚੋਂ ਅਸੀਂ ਪਹਿਲੀ ਸਿੱਖਿਆ ਆਪ ਜਪੈ ਨੂੰ ਸਮਝਿਆ ਹੀ ਨਹੀਂ, ਬੁੱਝਿਆ ਹੀ ਨਹੀਂ, ਕਮਾਇਆ ਹੀ ਨਹੀਂ। ਤੇ ਸੱਤਵਾਂ, ਇਸ ਲਈ ਦੂਜੀ ਸਿੱਖਿਆ ਅਵਰੈ ਨਾਮ ਜਪਾਵੇ ਦੀ ਕਮਾਈ ਨਹੀਂ ਕੀਤੀ ਜਾ ਸਕਦੀ। ਪ੍ਰਥਮੈ ਮਨ ਪਰ ਬੋਧੈ ਆਪਣਾ, ਪਾਛੈ ਅਵਰ ਰਿਝਾਵੈ, ਰਾਮ ਨਾਮ ਜਪ ਹਿਰਦੈ ਜਾਪੈ, ਮੁਕਤੇ ਸਗਲ ਸੁਣਾਵੈ। ਅਸੀਂ ਕੁਝ ਧਾਰਮਿਕ ਕਿਤਾਬਾਂ ਪੜ੍ਹ ਸੁਣ ਕੇ, ਉਪਰਾ ਜਿਹਾ ਦਿਮਾਗੀ ਗਿਆਨ ਸਿੱਖ ਕੇ ਇਲਾਹੀ ਅਨੁਭਵੀ ਮੰਡਲ ਤੋਂ ਆਈ ਗੁਰਬਾਣੀ ਦਾ ਪ੍ਰਚਾਰ ਕਰਦੇ ਹਾਂ। ਇਸ ਦਿਮਾਗੀ ਧਾਰਮਿਕ ਪ੍ਰਚਾਰ ਦਾ ਅਸਰ ਮਾਈਕੀ ਮੰਡਲ ਦੇ ਜਗਿਆਸੂਆਂ ਦੀ ਬੁੱਧੀ ਤਾਂ ਹੀ ਸੀਮਤ ਹੁੰਦਾ ਹੈ, ਤ੍ਰੈਗੁਣੀ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚੋਂ ਕੱਢਣ ਤੋਂ ਅਸਮਰਥ ਹੈ। ਇਹ ਦਿਮਾਗੀ ਗਿਆਨ ਸਾਨੂੰ ਮਾਈਕ ਆਤਮਕ ਮੰਡਲ ਦੀ ਪ੍ਰਕਾਸ਼ ਰੂਪੀ ਚਾਲਕ ਨਹੀਂ ਦਿਖਾ ਸਕਦਾ। ਇਸ ਲਈ ਨਿਰੋਲ ਮਾਨਸਿਕ ਦਿਮਾਗੀ ਗਿਆਨ ਆਤਮਕ ਮੰਡਲ ਦੇ ਉੱਤਮ ਜਗਿਆਸੂਆਂ ਲਈ ਕਾਫੀ ਨਹੀਂ ਹੈ। ਗੁਰਬਾਣੀ ਵਿੱਚ ਆਤਮਕ ਮੰਡਲ ਦਾ ਨਿਰਮਲ ਇਲਾਹੀ ਤੱਤ ਗਿਆਨ ਆਤਮ ਪ੍ਰਕਾਸ਼ ਨਾਮ ਰੰਗ ਭਰਪੂਰ ਹੈ। ਗੁਰਬਾਣੀ ਵਿੱਚ ਆਤਮਕ ਮੰਡਲ ਦਾ ਨਿਰਮਲ ਇਲਾਹੀ ਤੱਤ ਗਿਆਨ ਆਤਮ ਪ੍ਰਕਾਸ਼ ਤੇ ਨਾਮ ਰੰਗ ਭਰਪੂਰ ਹੈ। ਇਸ ਨੂੰ ਸਿਰਫ ਅੰਤਰ ਆਤਮੇ ਆਤਮਕ ਮੰਡਲ ਦੀ ਅਨੁਭਵੀ ਖੋਜ ਨਾਲ ਹੀ ਬੁੱਝਿਆ ਸਿਜਿਆ ਪਹਿਚਾਨਿਆ ਚੀਨਿਆ ਜਾ ਸਕਦਾ ਹੈ। ਇਹ ਆਤਮਕ ਤੱਤ ਗਿਆਨ ਦਿਮਾਗੀ ਸਮਝ ਅਥਵਾ ਬੁੱਧੀ ਦੀ ਪਕੜ ਤੋਂ ਬਾਹਰ ਹੈ। ਇਸ ਲਈ ਇਲਾਹੀ ਮੰਡਲ ਦੀ ਅਨੁਭਵੀ ਸੋਝੀ ਬਾਰਮੁਖੀ ਦਿਮਾਗੀ ਗਿਆਨ ਨਾਲ ਹੋ ਹੀ ਨਹੀਂ ਸਕਦੀ। ਗੁਰਬਾਣੀ ਵਿੱਚ ਇਹਨਾਂ ਭੁਲੇਖਿਆਂ ਨੂੰ ਇਉਂ ਬਿਆਨ ਕੀਤਾ ਹੈ, ਅਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਉਪਦੇਸ਼ ਕਰੈ ਆਪ ਨਾ ਕਮਾਵੈ, ਤਤ ਸ਼ਬਦ ਨਾ ਪਛਾਨੈ। ਜਿਸ ਤਰ੍ਹਾਂ ਪਹਿਲਾਂ ਟੁੱਟੀ ਹੋਈ ਡੋਡੀ ਵਿੱਚੋਂ ਖੁਸ਼ਬੋ ਆਦਿ ਫੁੱਲ ਕੇ ਅਨੇਕ ਗੁਣ ਪੂਰੀ ਤਰ੍ਹਾਂ ਨਹੀਂ ਮਿਲ ਸਕਦੇ, ਹਾਂਜੀ ਟੁੱਟੀ ਹੋਈ ਡੋਡੀ ਵਿੱਚੋਂ ਖੁਸ਼ਬੋ ਆਦਿ ਫੁੱਲ ਕੇ ਅਨੇਕ ਗੁਣ ਪੂਰੀ ਤਰ੍ਹਾਂ ਨਹੀਂ ਮਿਲ ਸਕਦੇ। ਦੂਸਰਾ, ਖੋਜ ਕਰਕੇ PhD ਦੀ ਡਿਗਰੀ ਪ੍ਰਾਪਤ ਕੀਤੇ ਬਗੈਰ ਪ੍ਰੋਫੈਸਰ ਆਪਣੇ ਮਜ਼ਮੂਨ ਦੀ ਸਹੀ ਤੌਰ 'ਤੇ ਪੜ੍ਹਾਈ ਨਹੀਂ ਕਰਾ ਸਕਦਾ। ਤੀਸਰਾ, ਕੱਚੀ ਸਰਸੋਂ ਨੂੰ ਪੀੜ ਕੇ ਨਾ ਖਲ ਬਣਦੀ ਹੈ ਅਤੇ ਨਾ ਤੇਲ। ਤੇ ਚੌਥਾ, ਵਿਉਂਤ ਅਨੁਸਾਰ ਦੁੱਧ ਨਾ ਜਮਾਇਆ ਜਾਵੇ ਤਾਂ ਉਸ ਵਿੱਚੋਂ ਨਾ ਮੱਖਣ ਨਿਕਲਦਾ ਹੈ ਨਾ ਲੱਸੀ ਬਣਦੀ ਹੈ। ਇਸੇ ਤਰ੍ਹਾਂ ਗੁਰਬਾਣੀ ਨੂੰ ਅੰਤਰ ਆਤਮੇ ਬੁੱਝੇ ਸੀਜੇ ਅਨੁਭਵ ਕੀਤੇ ਬਗੈਰ ਗੁਰਬਾਣੀ ਦੇ ਅੰਤਰੀ ਭਾਵਾਂ ਦੇ ਗੁੱਝੇ ਭੇਦਾਂ ਦਾ ਦਿਮਾਗੀ ਪ੍ਰਚਾਰ ਕਰਨ ਦਾ ਕੋਈ ਖਾਸ ਲਾਭਦਾਇਕ ਅਸਰ ਨਹੀਂ ਹੋ ਸਕਦਾ। ਗੁਰਬਾਣੀ ਨੂੰ ਅੰਤਰ ਆਤਮੇ ਬੁੱਝੇ ਸੀਜੇ ਅਨੁਭਵ ਕੀਤੇ ਬਗੈਰ ਗੁਰਬਾਣੀ ਦੇ ਅੰਤਰੀ ਭਾਵਾਂ ਦੇ ਗੁੱਝੇ ਭੇਦਾਂ ਦਾ ਦਿਮਾਗੀ ਪ੍ਰਚਾਰ ਕਰਨ ਦਾ ਕੋਈ ਖਾਸ ਲਾਭਦਾਇਕ ਅਸਰ ਨਹੀਂ ਹੋ ਸਕਦਾ। ਇਸੇ ਕਾਰਨ ਇਤਨਾ ਜ਼ਿਆਦਾ ਦਿਮਾਗੀ ਧਰਮ ਪ੍ਰਚਾਰ ਹੋਣ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਡੂੰਘੇ ਅਰਥ, ਅੰਤਰੀ ਭਾਵਨਾ, ਅਨੁਭਵੀ ਗਿਆਨ, ਗੁੱਜੇ ਭੇਦ, ਆਤਮ ਪ੍ਰਕਾਸ਼, ਆਤਮ ਰੁਨ ਚੁਨ, ਮਹਾਰਸ ਚਾਓ, ਸੁਖ ਖੇੜਾ ਤੇ ਨਾਮ ਤੋਂ ਵਾਂਝੇ ਜਾ ਰਹੇ ਹਨ। ਇਸੇ ਕਾਰਨ ਸਾਡੇ ਮਾਨਸਿਕ ਤੇ ਧਾਰਮਿਕ ਜੀਵਨ ਵਿੱਚ ਕੋਈ ਖਾਸ ਤਬਦੀਲੀ ਨਹੀਂ ਆ ਰਹੀ। ਬਾਰਮੁਖੀ ਧਾਰਮਿਕ ਕਰਮ ਕਿਰਿਆ ਕਰਦੇ ਹੋਏ ਵੀ ਰੁੱਖਾ ਸੁੱਕਾ, ਫੋਕਾ, ਟੈਂਦੀਆਂ ਕਲਾ ਵਾਲਾ ਜੀਵਨ ਬਤੀਤ ਕਰ ਰਹੇ ਹਾਂ। ਜੀਵਨ ਖੇਤਰ ਦੇ ਹਰ ਪੱਖ ਵਿੱਚ, ਪੰਜ ਜਨਾਂ ਦੇ ਟਾਕਰੇ ਵਿੱਚ ਹਾਰ ਖਾ ਕੇ ਚਿੱਤ ਹੋ ਜਾਂਦੇ ਹਾਂ ਤੇ ਅਤਿਅੰਤ ਨਿਰਾਸ਼ਤਾ ਵਿੱਚ ਰੱਬ ਤੋਂ ਹੀ ਅਸ਼ਰਧਕ ਤੇ ਬੇਮੁੱਖ ਹੋ ਜਾਂਦੇ ਹਾਂ। ਹਾਂਜੀ, ਜੀਵਨ ਖੇਤਰ ਦੇ ਹਰ ਪੱਖ ਵਿੱਚ, ਪੰਜ ਜਨਾਂ ਦੇ ਟਾਕਰੇ ਵਿੱਚ ਹਾਰ ਖਾ ਕੇ ਚਿੱਤ ਹੋ ਜਾਂਦੇ ਹਾਂ ਤੇ ਅਤਿਅੰਤ ਨਿਰਾਸ਼ਤਾ ਵਿੱਚ ਰੱਬ ਤੋਂ ਹੀ ਅਸ਼ਰਧਕ ਤੇ ਬੇਮੁੱਖ ਹੋ ਜਾਂਦੇ ਹਾਂ। ਜਿਸ ਤਰ੍ਹਾਂ PhD ਦੀ ਡਿਗਰੀ ਲਈ ਕਿਸੇ ਮਜਮੂਨ ਦੀ ਡੂੰਘੀ ਖੋਜ ਕਰਨੀ ਪੈਂਦੀ ਹੈ, ਉਸੇ ਤਰ੍ਹਾਂ ਆਤਮਕ ਜਗਿਆਸੂਆਂ ਨੂੰ ਗੁਰਮੁਖ ਪ੍ਰਚਾਰਕ ਬਣਨ ਲਈ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੁਆਰਾ ਅਟੁੱਟ ਸਿਮਰਨ ਅਭਿਆਸ ਕਰਕੇ ਆਪਣੇ ਅੰਦਰਲੇ ਆਤਮਕ ਖੂਟੇ ਦੀਆਂ ਡੂੰਘਿਆਈਆਂ ਵਿੱਚ ਗੁਰਬਾਣੀ ਦੇ ਅੰਤਰੀ ਭਾਵ ਜਾਂ ਤੱਤ ਨੂੰ ਖੋਜਣ, ਬੁੱਝਣ, ਚੀਨਣ, ਸੀਜਣ, ਅਨੁਭਵ ਕਰਨ ਦੀ ਲੋੜ ਹੈ। ਗੁਰਮਤ ਖੋਜ ਲਹੋ ਕਰ ਆਪਣਾ, ਬੌੜ ਨਾ ਗਰਵ ਮਝਾਰਾ ਹੈ। ਜਨ ਨਾਨਕ ਬਿਨ ਆਪਾ ਚੀਨੇ, ਮਿਟੇ ਨਾ ਪਰਮ ਕੀ ਕਾਈ। ਜਦ ਉੱਤਮ ਜਗਿਆਸੂਆਂ ਦੀ ਅੰਤਰ ਆਤਮਕ ਖੋਜ ਸਾਧ ਸੰਗਤ ਤੇ ਗੁਰੂ ਕਿਰਪਾ ਨਾਲ ਸੰਪੂਰਨ ਹੁੰਦੀ ਹੈ, ਹਾਂਜੀ, ਜਦੋਂ ਉੱਤਮ ਜਗਿਆਸੂਆਂ ਦੀ ਅੰਤਰ ਆਤਮਿਕ ਖੋਜ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਨਾਲ ਸੰਪੂਰਨ ਹੁੰਦੀ ਹੈ, ਤਾਂ ਬਾਹਰ ਟੂੰਡਨ ਤੇ ਛੂਟ ਪਰੇ ਗੁਰ ਘਰ ਹੀ ਮਾਏ ਦਿਖਾਇਆ ਥਾਂ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਹ ਉੱਚੀ ਸੁੱਚੀ ਆਤਮਕ ਅਵਸਥਾ ਵਾਲੇ ਗੁਰਮੁਖ ਪਿਆਰੇ ਕਿਸੇ ਵਿਸਮਾਦੀ ਐਲਾਦ ਦੀ ਮਸਤੀ ਵਿੱਚ ਕਹਿ ਉੱਠਦੇ ਹਨ, ਸੁਣੋ ਲੋਕਾ ਮੈਂ ਪ੍ਰੇਮ ਰਸ ਪਾਇਆ, ਐਨਿਸ ਬਨੀ ਪ੍ਰੇਮ ਲਿਵਲਾਗੀ, ਸ਼ਬਦ ਅਨਾਹਦ ਗਿਆ, ਪ੍ਰੇਮ ਰਸਾ ਨਿਦ ਜਾਂ ਕੋ ਉਪਜੀ ਛੋੜ ਨ ਕਥੂ ਜਾਤਾ। ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਇਹ ਇਲਾਹੀ ਮੰਜ਼ਿਲ ਤੇ ਪਹੁੰਚ ਕੇ ਬਖਸ਼ੇ ਹੋਏ ਗੁਰਮੁਖ ਪਿਆਰੇ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਦੇ ਹਨੇਰ ਵਿੱਚੋਂ ਉਤਾਹਾਂ ਉੱਠ ਕੇ ਆਤਮਕ ਮੰਡਲ ਦੇ ਨਿਰਮਲ ਪ੍ਰਕਾਸ਼ ਵਿੱਚ ਉਡਾਰੀਆਂ ਲਾਉਂਦੇ ਹਨ ਤੇ ਇਲਾਹੀ ਹੁਕਮ ਦੇ ਪ੍ਰਾਇਣ ਹੋ ਕੇ ਪਰ ਉਪਕਾਰੀ ਜੀਵਨ ਬਤੀਤ ਕਰਦੇ ਹੋਏ ਹੁਕਮ ਦੀ ਕਾਰ ਕਮਾਉਂਦੇ ਹਨ। ਜਿਉਂ ਤੂੰ ਚਲਾਏ ਤਿਵ ਚੱਲੇ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ। ਜੋ ਤੂੰ ਕਰਾਵੇ ਸੋ ਕਰੀ ਪਿਆਰੇ, ਅਵਰ ਕਿਛ ਕਰਨ ਨਾ ਜਾਏ। ਜਿਉਂ ਬੁਲਾਵੇ ਤਿਉਂ ਬੋਲੇ ਸਵਾਮੀ, ਜੈ ਬੈਸਾਲੇ ਤੈ ਬੈਸਾ ਸਵਾਮੀ, ਜੈ ਭੇਜੈ ਤੈ ਜਾਵਾ। ਪ੍ਰਭਡੋਰੀ ਹਾਥ ਤੁਮਾਰੇ। ਇਸ ਆਤਮਕ ਅਵਸਥਾ ਵਿੱਚ ਹਰ ਜਨ ਦਾ ਆਪਾ ਮਿਟ ਜਾਂਦਾ ਹੈ। ਉਹ ਨਾਨਕ ਘਰ ਦਾ ਬੈਖਰੀਦ ਗੋਲਾ ਅਥਵਾ ਹੁਕਮੀ ਬੰਦਾ ਬਣ ਕੇ ਹੁਕਮੀ ਕਾਰ ਕਰਦਾ ਹੈ। ਉਸ ਅੰਦਰ ਹਉਮੈ ਲੇਸ ਮਾਤਰ ਵੀ ਨਹੀਂ ਆਉਂਦੀ। ਪਿਛਲੀਆਂ ਲੇਖਾਂ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਸ੍ਰਿਸ਼ਟੀ ਦੇ ਦੋ ਅੱਡ ਅੱਡ ਮੰਡਲ ਹਨ। ਪਹਿਲਾ ਤ੍ਰੈਗੁਣੀ ਮਾਇਕੀ ਮੰਡਲ, ਦੂਸਰਾ ਅਨੁਭਵੀ ਆਤਮਕ ਮੰਡਲ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਭਿੰਨ ਭਿੰਨ ਧਰਮ ਪ੍ਰਚਲਿਤ ਹਨ। ਇਹਨਾਂ ਧਰਮਾਂ ਦੇ ਪ੍ਰਚਾਰ ਦੇ ਵੱਖਰੇ ਵੱਖਰੇ ਤਰੀਕੇ ਹਨ, ਜੋ ਕਿ ਦੂਜੇ ਦੇ ਸਹਾਇਕ ਵੀ ਹਨ ਤੇ ਵਿਰੋਧੀ ਵੀ ਹੋ ਸਕਦੇ ਹਨ। ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਦਾ ਅਸਰ ਸਰੋਤਿਆਂ ਦੇ ਬੁੱਧੀ ਮੰਡਲ ਦੇ ਦਾਇਰੇ ਤਾਈਂ ਸੀਮਤ ਹੁੰਦਾ ਹੈ। ਇਹ ਤ੍ਰੈਗੁਣੀ ਮਾਇਕੀ ਮੰਡਲ ਦੇ ਧਰਮ ਪ੍ਰਚਾਰ ਵਾਲਾ ਦਿਮਾਗੀ ਗਿਆਨ ਆਤਮਕ ਮੰਡਲ ਦੇ ਅਨੁਭਵੀ ਧਰਮ ਦੀ ਸਿਰਫ ਟੋ ਇਸ਼ਾਰਾ ਦਿਮਾਗੀ ਸੇਧ ਹੀ ਦੇ ਸਕਦਾ ਹੈ, ਪਰ ਇਲਾਹੀ ਅਨੁਭਵੀ ਗਿਆਨ ਦੇ ਪ੍ਰਕਾਸ਼ ਤੇ ਜਲਵੇ ਨੂੰ ਬੁੱਝਣ, ਸੀਜਣ, ਚੀਨਣ, ਪਹਿਚਾਨਣ ਤੇ ਮਾਨਣ ਤੋਂ ਅਸਮਰੱਥ ਹੈ। ਇਹ ਦਿਮਾਗੀ ਗਿਆਨ ਸਾਡੇ ਮਨ ਦੇ ਸਬਲ ਭਰਮ ਗੜ੍ਹ ਨੂੰ ਤੋੜ ਨਹੀਂ ਸਕਦਾ ਤੇ ਹਉਮੈ ਦੇ ਭਰਮ ਭੁਲਾਵੇ ਦੀ ਅਗਿਆਨਤਾ ਦੇ ਹਨੇਰ ਨੂੰ ਦੂਰ ਕੀਤੇ ਬਗੈਰ ਅੰਤਰ ਆਤਮੇ ਇਲਾਹੀ ਪ੍ਰਕਾਸ਼ ਦਾ ਅਨੁਭਵ ਨਹੀਂ ਹੋ ਸਕਦਾ। ਕਥਨੀ ਕੇ ਪਰਮ ਨ ਜਾਈ, ਸਭ ਕਥ ਕਥ ਰਹੀ ਲੁਕਾਈ। ਸਾਡਾ ਦਿਮਾਗੀ ਗਿਆਨ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਆਤਮਕ ਮੰਡਲ ਦੇ ਬਾਹਰਲੇ ਵਿਹੜੇ ਦੀ ਟੋਹ ਜਾਂ ਸੇਧ ਦੇ ਸਕਦਾ ਹੈ, ਉਸ ਤੋਂ ਅੱਗੇ ਨਹੀਂ। ਬਾਰਮੁਖੀ ਮਾਇਕੀ ਮੰਡਲ ਦੇ ਧਰਮ ਪ੍ਰਚਾਰਕਾਂ ਲਈ ਧਾਰਮਿਕ ਗਿਆਨ ਦੀਆਂ ਯੋਗਤਾਵਾਂ ਤੇ ਡਿਗਰੀਆਂ ਦੀ ਲੋੜ ਹੈ। ਇਹਨਾਂ ਧਾਰਮਿਕ ਡਿਗਰੀਆਂ ਨੂੰ ਹਾਸਲ ਕਰਨ ਲਈ ਪਹਿਲਾ ਪੜ੍ਹਾਈ ਕਰਦਿਆਂ ਹੋਇਆਂ, ਦੂਸਰਾ ਖੋਜ ਕਰਦਿਆਂ ਹੋਇਆਂ, ਤੀਜਾ ਪ੍ਰਾਪਤ ਕੀਤੇ ਹੋਏ ਗਿਆਨ ਦਾ ਪ੍ਰਚਾਰ ਕਰਦੇ ਹੋਏ, ਚੌਥਾ ਧਾਰਮਿਕ ਅਸੂਲਾਂ ਦੇ ਬਰੀਕ ਨੁਕਤਿਆਂ ਤੇ ਬਾਲ ਕੀ ਖਾਲ ਨਿਖਾਲਦਿਆਂ ਹੋਇਆਂ, ਪੰਜਵਾਂ ਬੇਅੰਤ ਕਰਮ ਕਾਢਣਾ ਦੀਆਂ ਉਕਤੀਆਂ ਜੁਗਤੀਆਂ ਤੇ ਵਾਦ ਵਿਵਾਦ ਵਿੱਚ ਪੈ ਕੇ ਸਾਡੀਆਂ ਸੂਖਮ ਮਾਨਸਿਕ ਬਿਰਤੀਆਂ ਬਾਰਮੁਖੀ ਹੋ ਕੇ ਖਿੰਡ ਪੁੰਡੀਆਂ ਗਵਾਚ ਜਾਂਦੀਆਂ ਹਨ, ਤੇ ਬਾਰਮੁਖੀ ਖਿੰਡਾਓ ਵਿੱਚ ਗਿੱਜੇ ਹੋਏ ਮਨ ਦੀਆਂ ਬਿਰਤੀਆਂ ਨੂੰ ਇਕੱਠੀਆਂ ਕਰਕੇ ਅੰਤਰਮੁਖੀ ਸਿਮਰਨ ਵਿੱਚ ਲਾਉਣਾ ਅਤ ਕਠਿਨ ਜਾਂ ਅਸੰਭਵ ਹੋ ਜਾਂਦਾ ਹੈ। ਇਸੇ ਕਰਕੇ ਜਗਿਆਸੂਆਂ ਦੀ ਆਮ ਸ਼ਿਕਾਇਤ ਹੁੰਦੀ ਹੈ ਕਿ ਪਾਠ ਜਾਂ ਸਿਮਰਨ ਕਰਦਿਆਂ ਹੋਇਆਂ ਮਨ ਨਹੀਂ ਟਿਕਦਾ। ਪਾਰੇ ਵਾਂਗ ਚੰਚਲ ਬਿਰਤੀਆਂ ਨੂੰ ਜਨਮਾਂ ਜਨਮਾਂ ਤੋਂ ਬਾਰਮੁਖੀ ਖਿੰਡਨ ਤੇ ਦੌੜਨ ਦੀ ਆਦਤ ਪਈ ਹੋਈ ਹੈ, ਤੇ ਇਸ ਪੱਕੇ ਹੋਏ ਸੁਭਾਅ ਦੇ ਉਲਟ ਇਹਨਾਂ ਨੂੰ ਅੰਤਰਮੁਖੀ ਇਕੱਠਿਆਂ ਕਰਦੇ ਸ਼ਬਦ ਸੁਰਤ ਵਿੱਚ ਜੋੜਨਾ ਜਾਂ ਕਾਗਰਚਿਤ ਹੋ ਕੇ ਸਿਮਰਨ ਕਰਨਾ ਔਖਾ ਹੈ। ਪਰ ਅਸੀਂ ਹਾਂਜੀ ਅਸੀਂ ਬਾਰਮੁਖੀ ਧਾਰਮਿਕ ਕਰਮ ਕਿਰਿਆ ਤੇ ਦਿਮਾਗੀ ਗਿਆਨ ਦੀਆਂ ਉਕਤੀਆਂ ਜੁਗਤੀਆਂ ਤੇ ਫਿਲਾਸਫੀਆਂ ਦੇ ਜੰਗਲ ਵਿੱਚ ਇਤਨੇ ਭਟਕ ਚੁੱਕੇ ਹਾਂ ਕਿ ਸਤਿਗੁਰਾਂ ਦੇ ਤਾਕੀਦੀ ਉਪਦੇਸ਼ ਨਾਮ ਸਿਮਰਨ ਤੋਂ ਦੁਰੇਡੇ ਜਾ ਰਹੇ ਹਾਂ ਜਾਂ ਉਕਾਈ ਭੁੱਲ ਗਏ ਹਾਂ। ਨਾਨਕ ਕਹਿ ਕਰ ਕੇਵਲ ਨਾਮ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਓ। ਉੱਪਰਲੇ ਗੁਰਵਾਕ ਅਨੁਸਾਰ ਆਤਮਕ ਮੰਡਲ ਦੇ ਇਲਾਹੀ ਅਨੁਭਵੀ ਗਿਆਨ ਦੇ ਪ੍ਰਚਾਰ ਲਈ ਪਹਿਲਾ ਬੁੱਧੀ ਮੰਡਲ ਦੇ ਦਿਮਾਗੀ ਗਿਆਨ ਤੋਂ ਉਤਾਹਾਂ ਉੱਠ ਕੇ, ਦੂਸਰਾ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਕਰਦਿਆਂ ਹੋਇਆਂ, ਤੀਸਰਾ ਬਿਰਤੀਆਂ ਨੂੰ ਅੰਤਰ ਆਤਮੇ ਹਿਰਦੇ ਦੇ ਖੋਟੇ ਵਿੱਚ ਉਤਾਰ ਕੇ, ਚੌਥਾ ਸ਼ਬਦ ਸੁਰਤ ਦੁਆਰਾ, ਪੰਜਵਾਂ ਅਟੁੱਟ ਨਾਮ ਅਭਿਆਸ ਕਮਾਈ ਕਰਨ ਦੀ ਲੋੜ ਹੈ। ਇਸ ਤਰ੍ਹਾਂ ਨਾਮ ਅਭਿਆਸ ਕਮਾਈ ਤੇ ਸੇਵਾ ਕਰਦਿਆਂ ਹੋਇਆਂ ਸਤਿਗੁਰੂ ਦੀ ਨਦਰ ਕਰਮ ਹੁੰਦੀ ਹੈ। ਗੁਰਸਿੱਖ ਦੇ ਅੰਤਰ ਆਤਮੇ ਹੀ ਅਨੁਭਵ ਪ੍ਰਕਾਸ਼, ਗੋਬਿੰਦ ਗਜਿਆ ਸ਼ਬਦ ਵੁੱਠਾ, ਨਦਰੀ ਨਦਰ ਨਿਹਾਲ, ਅਬ ਚਲੀ ਜੋਤ ਦਾ ਵਿਕਾਸ, ਪ੍ਰੇਮ ਛੋ ਅਨਹਦ ਤੁਨੀ, ਗੁਰ ਪ੍ਰਸਾਦ ਸ਼ਬਦ ਨਾਮ ਪ੍ਰੀਤ ਪ੍ਰੇਮ ਰਸ ਚਾਓ ਆਦ ਸਾਰੇ ਇਲਾਹੀ ਗੁਣ ਸਹਿਜ ਸੁਭਾਏ ਅਚਿੰਤ ਹੀ ਸਫੁੱਟਤ ਹੋ ਜਾਂਦੇ ਹਨ। ਇਸ ਤਰ੍ਹਾਂ ਉਹ ਬਖਸ਼ਿਆ ਹੋਇਆ ਗੁਰਮੁਖ ਪਿਆਰਾ ਵਡਭਾਗਾ ਤੇ ਲਖੀਣਾ ਹੋ ਜਾਂਦਾ ਹੈ। ਅਤੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ, ਪ੍ਰਥਮੈ ਮਨ ਪਰ ਬੋਧੈ ਆਪਣਾ, ਪਾਛੇ ਅਵਰ ਰਿਝਾਵੇ ਵਾਲੀ ਆਤਮਕ ਅਵਸਥਾ ਦਾ ਪ੍ਰਤੀਕ ਹੋ ਜਾਂਦਾ ਹੈ। ਅਸਲ ਵਿੱਚ ਰਸਨਾ ਨਾਲ ਜਪ ਕਰਨ ਤੋਂ ਲੈ ਕੇ ਹਾਂਜੀ ਅਸਲ ਵਿੱਚ ਰਸਨਾ ਨਾਲ ਜਪ ਕਰਨ ਤੋਂ ਲੈ ਕੇ ਦੂਸਰਾ ਹਿਰਦੇ ਵਿੱਚ ਧਿਆਉਣਾ ਜਾਂ ਆਰਾਧਨਾ, ਤੀਸਰਾ ਸ਼ਬਦ ਸੁਰਤ ਦੁਆਰਾ ਸਿਮਰਨ ਕਰਨਾ, ਤੀਸਰਾ ਚੌਥਾ ਅਨਹਦ ਧੁਨੀ ਵਿੱਚ ਮੋਇਆ ਜਾਣਾ, ਪੰਜਵਾਂ ਅਮਲੀ ਜੀਵਨ ਬਣਾਉਣਾ, ਛੇਵਾਂ ਸ਼ਬਦ ਦੀ ਕਮਾਈ ਕਰਨਾ, ਸੱਤਵਾਂ ਅੰਤਰਗਤ ਸ਼ਬਦ ਸੁਰਤ ਵਿੱਚ ਲੀਨ ਹੋਣਾ, ਅੱਠਵਾਂ ਨਾਮ ਰਸ ਵਿੱਚ ਪ੍ਰੀਤ ਪ੍ਰੇਮ ਰਸ ਚਾਓ ਮਾਨਣਾ, ਤੇ ਇਸੇ ਇਲਾਹੀ ਬਿਸਮਾਦੀ ਪਿਆਰ ਤੇ ਪਿਰਮ ਰਸ ਦੇ ਐਲਾਦ ਦੀ ਸਹਿਜ ਸਮਾਧ ਵਿੱਚ ਖਿੰਨ ਖਿੰਨ ਪਲ ਪਲ ਸਵਾਸ ਸਵਾਸ ਜੀਣਾ ਥੀਣਾ ਗੁਆਚਣਾ ਲੋਟ ਪੋਟ ਹੋਣ ਦੀ ਸਮੁੱਚੀ ਆਤਮਕ ਕਿਰਿਆ ਹੈ ਤੇ ਆਪ ਜਪੈ ਦੇ ਆਦੇਸ਼ ਦੇ ਪ੍ਰਤੀਕ ਦਾ ਪ੍ਰਗਟਾਵਾ ਹੈ। ਗੁਰਬਾਣੀ ਵਿੱਚ ਐਸੀ ਅਰੂੜ ਆਤਮਕ ਅਵਸਥਾ ਨੂੰ ਹੀ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਕਿਹਾ ਗਿਆ। ਹਾਂਜੀ ਗੁਰਬਾਣੀ ਵਿੱਚ ਐਸੀ ਅਰੂੜ ਆਤਮਕ ਅਵਸਥਾ ਨੂੰ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਕਿਹਾ ਗਿਆ ਹੈ। ਇਸ ਤਰ੍ਹਾਂ इलाही जीवन रौ गुर प्रसाद शब्द नाम गुरमुख जना दे अंतर आत्मे विच्चों सफुटत होके उना दे तन मन बुद्धि राही फुल दी खुशबो वांग आप मुहारे प्रगटाउंदा प्रकाश दा खलेर दा गज दा वुठा होके अटुट अमिट जोरदार लहर विच एक सार वेंदा होया लोकाई नू सहज सुबाए जीवन दान दे शरसार करी जांदा। इहो ही आत्मक मंडल दा सच्चा सुच्चा इलाही तारम प्रचार है। हां जी, इलाही जीवन रों गुर प्रसाद शब्द नाम गुरमुख जना दे अंतर आत्मे विच्चों सफुटत होके उना दे तन मन बुद्धि राई फुल दी खुशबो वांग आप मुहारे प्रगटाउंदा प्रकाश दा खलेर दा गज दा वुठा होके अटुट अमिट जोरदार लहर विच इक सार वेंदा होया लुकाई नू सहज सुबाए जीवन दान दे के शरसार करी जांदा। इहो ही आत्मक मंडल दा सच्चा सुच्चा इलाही तारम प्रचार है ते अवरै नाम जपावे दा प्रतीक ते प्रगटावा है। गुरबाणी विचार तारम प्रचार पाग अठवां लेख नंबर 18 गुरु रूप साध संगत जी। वाहेगुरु जी का खालसा वाहेगुरु जी की फतेह।